ਸਲੋਕ ਮਹੱਲਾ ਦੂਜਾ। ਅੱਖੀਂ ਬੱਜ ਹੋਂ ਵੇਖਣਾ ਵਿਣ ਕੰਨਾਂ ਸੁਣਨਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਿੱਖਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ ਹੈ, ਜੀਵ ਦਾ ਸੰਸਾਰ ਸਮੁੰਦਰ ਤੋਂ ਕਿਸ ਤਰ੍ਹਾਂ ਤਰਨਾ ਹੁੰਦਾ। ਮਹਾਰਾਜ ਕਹਿੰਦੇ ਇਹਨਾਂ ਅੱਖਾਂ ਤੋਂ ਵੇਖਣ ਤੋਂ ਬਿਨਾਂ ਹੋ ਜਾਵੇ ਬੰਦਾ। ਅੱਖੀਂ ਬੱਜੋਂ ਵੇਖਣਾ ਵਿਣ ਕੰਨਾਂ ਸੁਣਨਾ, ਕੰਨਾਂ ਤੇ ਸੁਣਨੇ ਤੋਂ ਬਿਨਾਂ ਹੋ ਜੇ, ਨਾ ਤਾਂ ਦੁਨੀਆਂ ਨੂੰ ਦੇਖੇ ਅਤੇ ਨਾ ਹੀ ਸੁਣੇ ਇਹਨਾਂ ਨੂੰ, ਫੇਰ ਹੀ ਕੋਈ ਗੱਲ ਬਣਦੀ ਭਗਤੀ ਦੇ ਵਿੱਚ, ਫੇਰ ਹੀ ਤਰ ਸਕਦਾ। ਪੈਰਾਂ ਬੱਜੋਂ ਚੱਲਣਾ ਵਿਣ ਹੱਥਾਂ ਕਰਨਾ, ਪ੍ਰਤੱਖ ਪੈਰਾਂ ਤੋਂ ਚੱਲਣ ਤੋਂ ਬਿਨਾਂ ਹੋ ਜਾਵੇ। ਜਿੱਧਰ ਨੂੰ ਮਾੜੇ ਪਾਸੇ ਪੈਰ ਨਾ ਲੈ ਕੇ ਜਾਵੇ, ਮਾੜੇ ਪਾਸੇ ਅੱਖਾਂ ਨਾ ਲਾਵੇ, ਮਾੜੇ ਪਾਸੇ ਕੰਨਾਂ ਨੂੰ ਬੰਦ ਹੀ ਕਰ ਲਵੇ, ਹੱਥਾਂ ਦੇ ਨਾਲ ਕਰਤੱਬ ਕਰਨੇ ਤੋਂ ਬਿਨਾਂ ਹੀ ਹੋ ਜਾਵੇ, ਮਾੜਾ ਕਰਤੱਬ ਨਾ ਕਰੇ। ਜੀ ਬੈ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਜੇਵਾਂ ਦੇ ਨਾਲ ਪ੍ਰਤੱਖ ਬਚਨਾਂ ਤੋਂ ਬੋਲਣ ਤੋਂ ਬਿਨਾਂ ਹੋ ਜਾਏ। ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਅੰਨਾ ਬੋਲਾ ਲੰਗੜਾ ਗੂੰਗਾ ਹੋ ਜੇ ਜੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ, ਸਾਡਾ ਮਤਲਬ ਇਹ ਨਹੀਂ ਕਿ ਅੰਨਾ ਬੋਲਾ ਤੋਂ ਲੰਗੜਾ ਆਦਿਕ ਹੋ ਜੇ, ਸਾਡਾ ਭਾਵ ਉਪਦੇਸ਼ ਕੀ ਹੈ। ਅੱਖੀਂ ਬੱਜੋਂ ਵੇਖਣਾ, ਅੱਖਾਂ ਦੇ ਨਾਲ ਜਿਹੜੀ ਨਾ ਖੋਟੀ ਦ੍ਰਿਸ਼ਟੀ ਤੋਂ ਵੇਖਣਾ, ਖੋਟੀ ਦ੍ਰਿਸ਼ਟੀ ਨਾਲ ਇੱਧਰ ਉੱਧਰ ਝਾਕਣਾ ਜਿਹੜਾ, ਉਹਦੇ ਤੋਂ ਬਿਨਾਂ ਹੋ ਜਾ। ਪਾਤਰਿਆ ਰੂਪ ਨਾ ਪੇਖਿਆ ਨੇਤਰ, ਇਹਨਾਂ ਅੱਖਾਂ ਨਾਲ ਪਰਾਈਆਂ ਔਰਤਾਂ ਦੀ ਸੋ ਰੂਪ ਨੂੰ ਖੋਟੀ ਭਾਵਨਾ ਨਾਲ ਦੇਖਣਾ ਬੰਦ ਕਰ। ਵਿਣ ਕੰਨਾਂ ਸੁਣਨਾ, ਕੰਨਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਸੁਣ ਅਤੇ ਨਿੰਦਿਆ ਤੋਂ ਬਿਨਾਂ ਕਰ ਲੈ ਇਹਨਾਂ ਨੂੰ, ਨਿੰਦਿਆ ਨਾ ਸੁਣ ਕਿਸੇ ਦੀ। ਪੈਰਾਂ ਬਾਜੋਂ ਚੱਲਣਾ, ਪੈਰਾਂ ਦੇ ਨਾਲ ਜਿਹੜੇ ਕੁਸੰਗੀਆਂ ਦੇ ਖੋਟੇ ਰਸਤੇ ਵੱਲ ਚੱਲਣ ਤੋਂ ਬਿਨਾਂ ਹੋ ਜਾ। ਵਿਣ ਹੱਥਾਂ ਕਰਨਾ, ਹੱਥਾਂ ਨਾਲ ਜਿਹੜੇ ਮਾੜੇ ਕੰਮ ਕਰਨੇ ਨੇ, ਕੋਈ ਕਿਸੇ ਪ੍ਰਕਾਰ ਦੇ ਵੀ ਖੋਟੇ ਕਰਤੱਬ ਕਰਨੇ ਨੇ, ਇਹ ਸਾਰਿਆਂ ਤੋਂ ਬਿਨਾਂ ਹੋ ਜਾ। ਜੀ ਬੈ ਬਾਜੋਂ ਬੋਲਣਾ, ਜੀਵ ਨਾਲ ਫਿੱਕੇ ਕੌੜੇ ਬਚਨਾਂ ਦੇ ਬੋਲਣ ਤੋਂ ਬਿਨਾਂ ਹੋ ਜਾ। ਨਾ ਬੋਲ, ਤੈਨੂੰ ਇਹ ਕਿਹਾ ਵੀ ਨਾ ਬੋਲ, ਕੀ ਖੋਟੇ ਬਚਨ ਨਾ ਬੋਲ, ਫਿੱਕੇ ਨਾ ਬੋਲ, ਗਾਲਾਂ ਨਾ ਕੱਢ, ਦਿੰਦਾ ਚੁਗਲੀ ਨਾ ਕਰ, ਊਂ ਤਾਂ ਬੋਲ, ਬੋਲ ਗੁਰੂ ਕੀ ਬਾਣੀ, ਬੋਲ ਬੋਲ ਸਤਨਾਮ ਵਾਹਿਗੁਰੂ ਬੋਲ। ਇਉਂ ਜੀਵਤ ਮਰਨਾ, ਇਸ ਪ੍ਰਕਾਰ ਜੀਵਤ ਭਾਤ ਮਰਨਾ ਕਰੇ ਇਹ ਜੀਵ। ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ, ਮਹਾਰਾਜ ਕਥਨ ਕਰਦੇ ਨੇ ਵਾਹਿਗੁਰੂ ਦੇ ਹੁਕਮ ਨੂੰ ਪਛਾਣਨਾ ਕਰੇ ਤਾਂ ਜਾ ਕੇ ਕਿਤੇ ਜੀਵ ਪਰਮਾਤਮਾ ਨੂੰ ਮਿਲਦਾ। ਇਸ ਤਰ੍ਹਾਂ ਢੰਗ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਇਹ ਹੌਲੀ ਹੌਲੀ ਇੱਕ ਜਿਹੜੀ ਚੀਜ਼ ਹੈ ਉਹਨੂੰ ਸੁਣਾ ਕੇ ਕਹਿੰਦੇ ਨੇ। ਇਸੇ ਆਸੇ ਅਨੁਸਾਰ ਇੱਕ ਪ੍ਰਸੰਗ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਜੀ ਹਕਾਇਤ ਦੇ ਵਿੱਚ ਔਰੰਗਜ਼ੇਬ ਨੂੰ ਲਿਖਿਆ ਜ਼ਫਰਨਾਮੇ ਦੇ ਵਿੱਚ। ਕਹਿੰਦੇ ਚੀਨ ਦੇਸ਼ ਵਿੱਚ ਇੱਕ ਬਾਦਸ਼ਾਹ ਹੋਇਆ ਜੋ ਗਰੀਬਾਂ ਉੱਪਰ ਰਹਿਮਦਰੀ ਅਤੇ ਹੰਕਾਰੀਆਂ ਦੇ ਗਾਲਣ ਵਾਲਾ ਹੋਇਆ ਅਤੇ ਵਿੱਦਿਆ ਦਾ ਸੋਮਾ ਬੜੀ ਅਕਲ ਵਾਲਾ ਸੀ। ਉਹਦੇ ਵਰਗਾ ਦੁਨੀਆਂ 'ਚ ਹੋਰ ਕੋਈ ਦੂਜਾ ਸੂਰਬੀਰ ਨਹੀਂ ਹੋਇਆ। ਉਮਰ ਪੂਰੀ ਹੋਣ 'ਤੇ ਜਦੋਂ ਮਰਨ ਨੂੰ ਤਿਆਰ ਹੋਇਆ ਤਾਂ ਉਹਦੇ ਵਜ਼ੀਰਾਂ ਨੇ ਪੁੱਛਿਆ ਉਹਦੇ ਕੋਲੋਂ ਆਪਦੇ ਮਗਰੋਂ ਇਹ ਗੱਦੀ ਉੱਪਰ ਫਿਰ ਕਿਹਨੂੰ ਬਿਠਾਈਏ, ਤਾਂ ਬਾਦਸ਼ਾਹ ਨੇ ਕਿਹਾ ਬਾ ਹੋਸ਼ ਅੰਦਰ ਆਮਦ ਕੁਸ਼ਾਦੋ ਦੋ ਚਸ਼ਮ, ਬਾ ਗੁਫਤਾ ਸੁਖਨ ਸ਼ਾਹੇ ਪੇਸ਼ੀਨ ਰਸਮ, ਨਾ ਪਾਓ ਨਾ ਦਸਤੋ ਨਾ ਚਸ਼ਮੋ ਜ਼ੁਬਾਂ, ਨਾ ਹੋਸ਼ੋ ਨਾ ਹਿੰਮਤ ਨਾ ਹੈਬਤ ਕਸਾਂ, ਨਾ ਹੌਲੋ ਨਾ ਹਿੰਮਤ ਨਾ ਹੀਲਹਿ ਨਾ ਹੋਸ਼, ਨਾ ਬੀਨੀ ਬਿਨਿਆਏਗੀ ਹਰ ਦੋ ਗੋਸ਼, ਹਰਾਂ ਕਸਕ ਹਸਤ ਅਜ਼ਮਾਇਸ਼ ਬਵਦ, ਵਜ਼ਾ ਦੌਰਤ ਹੀ ਬਾਦਸ਼ਾਹ ਬਵਦ। ਇਹ ਗੱਲ ਸੁਣ ਕੇ ਵਜ਼ੀਰ ਬੜੇ ਹੈਰਾਨ ਹੋਏ, ਵਿਚਾਰਿਆ ਇਹਨਾਂ ਗੱਲਾਂ ਵਾਲਾ ਬੰਦਾ ਬਾਦਸ਼ਾਹ ਦੇ ਲਾਇਕ ਹੀ ਨਹੀਂ ਹੁੰਦਾ। ਵਜ਼ੀਰਾਂ ਨੇ ਕਿਹਾ ਬਾਦਸ਼ਾਹ ਸਲਾਮ, ਤੋਂ ਆਪਨੇ ਦੁਨੀਆਂ 'ਚ ਅਜਿਹਾ ਰਾਜ ਕੀਤਾ ਜੋ ਆਪਦੇ ਸਾਹਮਣੇ ਕੋਈ ਨਹੀਂ ਠਹਿਰਿਆ, ਤਾਂ ਫਿਰ ਆਪ ਹੀ ਨੇ ਜੰਗ ਵਿੱਚ ਪਿੱਠ ਦਿੱਤੀ, ਨਾ ਕਦੇ ਨਾ ਹੀ ਦੁਸ਼ਮਣ ਨੂੰ ਗਾਲ ਦਿੱਤੀ, ਨਾ ਆਪਣੇ ਲਿਖੇ ਹੋਏ ਹਰਫਾਂ ਅੱਖਰਾਂ ਉੱਤੇ ਦੁਸ਼ਮਣ ਨੂੰ ਅੰਗੂਠਾ ਰੱਖਣ ਦਿੱਤਾ ਆਪਨੇ। ਪਰ ਇਹ ਦੱਸੋ ਆਖਰੀ ਵਕਤ ਆਪਨੇ ਉਲਟ ਬਚਨ ਕਿਉਂ ਕਹੇ ਕਿ ਮੇਰੀ ਗੱਦੀ ਉੱਪਰ ਉਹਨੂੰ ਬਿਠਾਇਓ ਜਿਹਦੇ ਨਾ ਪੈਰ ਹੋਣ, ਨਾ ਹੱਥ ਹੋਣ, ਨਾ ਅੱਖਾਂ ਹੋਣ, ਨਾ ਜ਼ੁਬਾਨ ਹੋਵੇ, ਨਾ ਹੁਸ਼ਿਆਰੀ ਹੋਵੇ, ਨਾ ਉੱਦਮ ਹੋਵੇ, ਨਾ ਕਿਸੇ ਦਾ ਡਰ ਹੋਵੇ। ਰਾਜਨੀਤੀ ਅਨੁਸਾਰ ਤਾਂ ਇਹੋ ਜਿਹੀਆਂ ਅੰਗਾਂ ਤੋਂ ਹੀਣ ਪੁਰਸ਼ ਗੱਦੀ 'ਤੇ ਬਹਿਣ ਦਾ ਅਧਿਕਾਰ ਹੀ ਨਹੀਂ ਹੁੰਦਾ। ਵਜ਼ੀਰਾਂ ਤੋਂ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਕਿਹਾ ਮੈਨੂੰ ਪ੍ਰਤੱਖ ਅੰਗਾਂ ਤੋਂ ਹੀਣਾ ਨਹੀਂ ਕਿਹਾ, ਮੈਂ ਅੰਤਰੀ ਭਾਵ ਨਾਲ ਕਿਹਾ ਕਿ ਜਿਹੜਾ ਪੈਰਾਂ ਤੋਂ ਖੋਟੇ ਰਸਤੇ ਨਾ ਚੱਲਣ ਵਾਲਾ ਹੋਵੇ, ਹੱਥਾਂ ਨਾਲ ਚੋਰੀ ਕਰਨ ਵਾਲਾ ਨਾ ਹੋਵੇ, ਅੱਖਾਂ ਨਾਲ ਖੋਟੀ ਦ੍ਰਿਸ਼ਟੀ ਵੇਖਣ ਵਾਲਾ ਨਾ ਹੋਵੇ, ਜ਼ੁਬਾਨ ਨਾਲ ਖੋਟਾ ਵਚਨ ਉਚਾਰਨ ਵਾਲਾ ਨਾ ਹੋਵੇ, ਇਤਿਆਦਿਕ ਅੱਠ ਗੁਣ ਜਿਹਦੇ 'ਚ ਹੋਣ, ਉਹਨੂੰ ਮੇਰੀ ਗੱਦੀ 'ਤੇ ਬਿਠਾਉਣਾ। ਉਸ ਬੰਦੇ ਨੂੰ ਨਾ ਬੀਨਦ ਦਿਗਰ ਜਨ ਬਚਸਮੇ ਖੁਦਸ਼, ਨਾ ਬਦਕਾਰ ਕਸ ਕਰਦ ਨਜ਼ਰੇ ਬਦਸ਼, ਨਦਰ ਕਰਦ ਕਸ ਬਰਨ ਹਰਫੇ ਹਰਾਮ, ਨਿਗਾਹ ਦਾਸਤ ਬਰ ਸ਼ੁਕਰ ਜਜਦਾਮ ਉਦਾਮ, ਨਜ਼ਰ ਰਾ ਕੇ ਬਦਕਾਰ ਦੀਗਰ ਬਬਸਤ, ਸਨਾਤੀ ਤੋ ਤਹਨੀਕ ਓ ਕੋਰ ਹਸਤ, ਕਦਮਰਾ ਨਾ ਦਾਰਦ ਬਬਦਕਾਰ, ਨਾ ਦਰ ਜੰਗ ਪਸ ਪਾਓ ਪੁਸਤੇ ਹਜ਼ਾਰ, ਤਬਦ ਕਰ ਕਸ ਕਰ ਦਰ ਨਾ ਦਾਦੰਦ ਪਾਏ, ਕਿ ਉਹ ਪਾਏ ਲਗਸਤ ਗੋਈ ਬਜਾਏ। ਇਸ ਕਰਕੇ ਕਹਿੰਦੇ ਨਾ ਦੁਜ਼ਦੀ ਮਤਾਰਾ ਨਾ ਅਲੂਦਤ ਦਸਤ, ਬਾ ਖੁਰਸ਼ੇ ਹਰਾਮੋ ਕੁਸਾਹਦ ਨਾ ਦਸਤ, ਨਾ ਗੇਅਤ ਕਸੇ ਬਦ ਸੁਖਨ ਈ ਜ਼ੁਬਾਂ, ਕਿ ਉਹ ਬੇ ਜ਼ਬਾਨ ਸਤ ਜ਼ਹਰ ਜਹਾਂ, ਸੁਨੀਨਦ ਨਾ ਬਦ ਸੁਖਦ ਕਸਰਾ ਬਾ ਗੋਸ਼, ਕਿ ਉਹ ਹਸਤ ਬੇ ਗੋਸ਼ ਗੋਈ ਬਾਹੋਸ਼। ਇਹ ਗੱਲ ਸੁਣ ਕੇ ਵਜ਼ੀਰ ਬਹੁਤ ਖੁਸ਼ ਹੋਏ ਅਤੇ ਬਾਦਸ਼ਾਹ ਦੇ ਹੁਕਮ ਅਨੁਸਾਰ ਉਹਨਾਂ ਨੇ ਸਾਰੀ ਕਾਰਵਾਈ ਉਸੇ ਤਰ੍ਹਾਂ ਹੀ ਕੀਤੀ। ਇਹੀ ਚੀਜ਼ ਬਾਦਸ਼ਾਹ ਨੇ ਉਦੋਂ ਚੀਨ ਦੇ ਬਾਦਸ਼ਾਹ ਨੇ ਕਹੀ ਸੀ। ਮਹਾਰਾਜ ਨੇ ਤੀਸਰੀ ਹਕਾਇਤ ਔਰੰਗਜ਼ੇਬ ਨੂੰ ਇਹ ਗੱਲ ਲਿਖੀ, ਉਹ ਤੇਰੇ ਨਾਲੋਂ ਤਾਂ ਚੀਨ ਦਾ ਬਾਦਸ਼ਾਹ ਚੰਗਾ ਸੀ, ਜਿਹਨੇ ਗਾਹਾਂ ਚੱਜ ਦਾ ਬੰਦਾ ਬਿਠਾਇਆ, ਤੂੰ ਤਾਂ ਸੱਚਮੁੱਚ ਅੰਨਾ ਹੈ, ਨਾ ਤੇਰੀਆਂ ਅੱਖਾਂ ਕੰਮ ਕਰਦੀਆਂ, ਨਾ ਤੇਰੇ ਕੰਨ ਕੰਮ ਕਰਦੇ ਨੇ, ਨਾ ਤੂੰ ਤੁਰ ਫਿਰ ਸਕਦਾ, ਨਾ ਤੇਰੇ ਹੱਥ ਕੰਮ ਕਰਦੇ ਨੇ, ਨਾ ਤੇਰੀ ਜ਼ਬਾਨ ਚੱਲਦੀ ਚੱਜ ਦੇ ਪਾਸੇ ਨੂੰ। ਔਰੰਗਜ਼ੇਬ ਨੂੰ ਐਸੀਆਂ ਹਕਾਇਤਾਂ ਲਿਖੀਆਂ 12 ਅਤੇ ਦਿਮਾਗ ਟਿਕਾਣੇ ਲਾਤਾ ਸੀ ਉਹਦਾ। ਅਤੇ ਇਸ ਤਰੀਕੇ ਨਾਲ ਹੁਣ ਮਹਾਰਾਜ ਅੱਗੇ ਹੋਰ ਕਿਰਪਾ ਕਰਦੇ ਨੇ, ਕਹਿੰਦੇ ਜੀਵਤ ਭਾਅ ਤੋਂ ਮਰਨ ਦੀ ਅਤੇ ਹੁਕਮ ਦੇ ਪਛਾਣਨ ਦੀ ਕੋਈ ਲੋੜ ਨਹੀਂ, ਉਹ ਪਰਮਾਤਮਾ ਆਪੇ ਮਿਲ ਜਾਂਦਾ। ਗੁਰ ਉੱਤਰ ਜਿਵੇਂ ਹੁਣ ਮਹਾਰਾਜ ਦੱਸਦੇ ਨੇ, ਅੱਖੀਂ ਬਾਝੋਂ ਵੇਖਣਾ, ਅੱਖਾਂ ਤੋਂ ਬਿਨਾਂ ਵੇਖਿਆ ਨਹੀਂ ਜਾਂਦਾ, ਵਿਣ ਕੰਨਾ ਸੁਣਨਾ, ਕੰਨਾਂ ਤੋਂ ਬਿਨਾਂ ਸੁਣਿਆ ਨਹੀਂ ਜਾਂਦਾ, ਪੈਰਾਂ ਬਾਝੋਂ ਚੱਲਣਾ, ਪੈਰਾਂ ਤੋਂ ਬਿਨਾਂ ਚੱਲਿਆ ਨਹੀਂ ਜਾਂਦਾ, ਵਿਣ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਕਰਤੱਬ ਨਹੀਂ ਹੁੰਦਾ ਜੀ, ਜੀਭੈ ਬਾਝੋਂ ਬੋਲਣਾ, ਜੀਭ ਤੋਂ ਬਿਨਾਂ ਬੋਲਿਆ ਨਹੀਂ ਜਾਂਦਾ ਜੀ। ਇਵੇਂ ਜੀਵਤ ਭਾਅ ਤੋਂ ਮਰੇ ਤੋਂ ਬਿਨਾਂ, ਹੁਕਮ ਪਛਾਣੇ ਬਿਨਾਂ ਖਸਮ ਨਾਲ ਮਿਲਾਪ ਨਹੀਂ ਹੁੰਦਾ। ਜੀਵਤ ਭਾਅ ਤੋਂ ਮਰਨਾ ਕਰੇ ਅਤੇ ਹੁਕਮ ਨੂੰ ਪਛਾਣੇ, ਤਾਂਹੀਓ ਖਸਮ ਨਾਲ ਮਿਲਾਪ ਹੁੰਦਾ ਜੀਵ ਦਾ। ਫਿਰ ਬੇਨਤੀ ਕੀਤੀ, ਜਿਸ ਖਸਮ ਨਾਲ ਮਿਲਣਾ ਕਿਹਾ ਉਹ ਖਸਮ ਕੈਸਾ ਹੈ? ਫਿਰ ਮਹਾਰਾਜ ਉੱਤਰ ਦਿੰਦੇ ਨੇ, ਅੱਖੀਂ ਬਾਝੋਂ ਵੇਖਣਾ, ਉਹ ਨਿਰਗੁਣ ਬ੍ਰਹਮ ਅੱਖਾਂ ਤੋਂ ਬਿਨਾਂ ਹੈ ਅਤੇ ਵੇਖਣਾ ਕਰਦਾ, ਆਪਣੀ ਸੱਤਾ ਸਫੁਰਤੀ ਨਾਲ ਦੇਖਦਾ। ਵਿਣ ਕੰਨਾ ਸੁਣਨਾ, ਉਹ ਨਿਰਗੁਣ ਬ੍ਰਹਮ ਕੰਨਾਂ ਤੋਂ ਬਿਨਾਂ ਅਤੇ ਸੁਣਨਾ ਕਰਦਾ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧੇ ਵਿੱਚ ਚਲਤ ਮੋਹੀ। ਪੈਰਾਂ ਬਾਝੋਂ ਚੱਲਣਾ, ਉਹ ਨਿਰਗੁਣ ਬ੍ਰਹਮ ਪੈਰਾਂ ਤੋਂ ਬਿਨਾਂ ਹੈ, ਪੈਰਾਂ ਤੋਂ ਬਿਨਾਂ ਹੀ ਚੱਲਦਾ, ਭਾਵ ਵਿਆਪਕ ਹੀ ਆ ਉਹ ਤਾਂ ਸਾਰੇ ਕਿਤੇ। ਵਿਣ ਹੱਥਾਂ ਕਰਨਾ, ਉਹ ਨਿਰਗੁਣ ਬ੍ਰਹਮ ਹੱਥਾਂ ਤੋਂ ਬਿਨਾਂ ਹੈ, ਕਰਤੱਬ ਫੇਰ ਵੀ ਕਰ ਰਿਹਾ ਦੇਖੋ, ਨਾਲੇ ਹੱਥ ਵੀ ਨਹੀਂ ਹੈ ਉਹਦੇ। ਜੀਭੈ ਬਾਝੋਂ ਬੋਲਣਾ, ਉਹ ਨਿਰਗੁਣ ਬ੍ਰਹਮ ਜੀਵ ਤੋਂ ਬਿਨਾਂ ਤੇ ਬੋਲਣਾ ਵੀ ਕਰਦਾ। ਇਸ ਤਰ੍ਹਾਂ ਖਸਮ ਨਾਲ ਮਿਲਾਪ ਹੁੰਦਾ ਜੇ ਜੀਵਤ ਭਾਵ ਤੋਂ ਮਰ ਕੇ ਹੁਕਮ ਪਛਾਣੇ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਾਂ ਕਹਿੰਦੇ ਦੇਖਦੇ ਨਹੀਂ, ਇਹ ਦੇਖਦੇ। ਗੁਰੂ ਗ੍ਰੰਥ ਸਾਹਿਬ ਅੱਖੀਂ ਬਾਝੋਂ ਵੇਖਣਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਬਿਨ ਕੰਨਾਂ ਤੋਂ ਸੁਣਦੇ ਨੇ, ਪੈਰਾਂ ਬਾਝੋਂ ਚੱਲਦੇ ਨੇ, ਬਿਨ ਹੱਥਾਂ ਤੋਂ ਕਰਦੇ ਨੇ ਅਤੇ ਜੀਵ ਤੋਂ ਬਿਨਾਂ ਹੀ ਬੋਲਦੇ ਨੇ। ਕੋਈ ਕਹਿੰਦਾ ਗੁਰੂ ਗ੍ਰੰਥ ਸਾਹਿਬ ਬੋਲਦੇ ਨਹੀਂ, ਬੈਠੋ ਤਾਬਿਆ, ਮੰਗਲ ਕਰਕੇ ਰਮਾਲਾ ਉਤਾਰ ਕੇ ਪੜ੍ਹੀ ਜਾਓ, ਮਹਾਰਾਜ ਤਾਂ ਬੋਲਦੇ ਹੀ ਨਹੀਂ, ਜਿੰਨਾ ਮਰਜ਼ੀ ਬੁਲਾਓ। ਸਤਿਗੁਰੂ ਸੱਚੇ ਪਾਤਸ਼ਾਹ ਨਹੀਂ ਵੀ ਬਿਨਾਂ ਬੁਲਾਇਆ ਬੋਲੇ ਜਾਣਗੇ, ਜੇ ਕੋਈ ਬੁਲਾਵੇ ਤਾਂ ਬੋਲਦੇ ਨੇ, ਨਹੀਂ ਤਾਂ ਸ਼ਾਂਤ ਰਹਿੰਦੇ ਨੇ। ਸੋ ਇਸ ਪ੍ਰਕਾਰ ਫਰਮਾਉਂਦੇ ਨੇ, ਅੰਤਹਿਕਰਨ ਵਿੱਚ ਜਿਹਦਾ ਨਿਵਾਸ ਹੈ ਉਹ ਕੁਟਸਥ ਪਰਮਾਤਮਾ ਕੈਸਾ ਹੈ, ਚੌਥਾ ਭਾਵ ਅਰਥ ਹੈ ਇਹਦਾ ਹੈ। ਅੱਖੀਂ ਬਾਝੋਂ ਵੇਖਣਾ, ਉਹ ਕੁਟਸਥ ਅੱਖਾਂ ਤੋਂ ਬਿਨਾਂ ਹੀ ਵੇਖਣਾ ਕਰਦਾ। ਬਿਨ ਕੰਨਾ ਸੁਣਨਾ, ਉਹ ਕੁਟਸਥ ਕੰਨਾਂ ਤੋਂ ਬਿਨਾਂ ਹੀ ਸੁਣਨਾ ਕਰਦਾ ਪਰਮਾਤਮਾ, ਇਹ ਨਹੀਂ ਕਿ ਉਹਦੇ ਕੰਨ ਨਹੀਂ ਲੱਗੇ ਹੋਏ ਅਤੇ ਸੁਣਦਾ ਹੀ ਨਹੀਂ ਉਹ। ਪੈਰਾਂ ਬਾਝੋਂ ਚੱਲਣਾ, ਉਹ ਕੁਟਸਥ ਪੈਰਾਂ ਤੋਂ ਬਿਨਾਂ ਹੀ ਚੱਲਦਾ। ਬਿਨ ਹੱਥਾਂ ਕਰਨਾ, ਉਹ ਕੁਟਸਥ ਪਰਮਾਤਮਾ ਹੱਥਾਂ ਤੋਂ ਬਿਨਾਂ ਕਰਤੱਬ ਕਰਦਾ। ਜੀਭੈ ਬਾਝੋਂ ਬੋਲਣਾ, ਉਹ ਕੁਟਸਥ ਜੀਵ ਤੋਂ ਬਿਨਾਂ ਹੀ ਬੋਲਣਾ ਕਰਦਾ। ਜੀਵ ਤੋਂ ਜੀਵ ਭਾਵ ਤੋਂ ਮਰ ਕੇ ਪ੍ਰਭੂ ਦੇ ਹੁਕਮ ਨੂੰ ਪਛਾਣੇ ਤਾਂ ਵਜ੍ਹਾ ਨਾਲ ਖਸਮ ਹੈ, ਆਪਣੇ ਮਾਲਕ ਕੁਟਸਥ ਨਾਲ ਮਿਲਾਪ ਹੁੰਦਾ। ਅੰਤਹਿਕਰਨ ਵਿੱਚ ਸਾਖਿਆਤਤਾ ਹੁੰਦੀ, ਪ੍ਰਗਟ ਹੋ ਜਾਂਦਾ। ਜਿਵੇਂ ਆਕਾਸ਼ ਇੱਕੋ ਹੀ ਹੈ ਪਰ ਘੱਟ ਉਪਾਧੀ ਕਰਕੇ ਘਟਾਕਾਸ਼ ਵੱਖਰਾ ਕਹਿਣਾ ਪੈਂਦਾ, ਇਵੇਂ ਬ੍ਰਹਮ ਇੱਕੋ ਹੀ ਹੈ ਪਰ ਅੰਤਹਿਕਰਨ ਉਪਾਧੀ ਕਰਕੇ ਕੁਟਸਥ ਆਖਣਾ ਪੈਂਦਾ ਉਹਨੂੰ। ਵਾਸਤਵ ਵਿੱਚ ਨਿਰਗੁਣ ਬ੍ਰਹਮ ਦੇ ਕੁਟਸਥ ਇੱਕੋ ਹੀ ਚੀਜ਼ ਹੁੰਦੀਆਂ ਨੇ, ਪੰਜਵਾਂ ਭਾਵ ਅਰਥ ਕਹਿਣ ਤੋਂ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਸ ਮੂਰਤ ਨਨਾਇਕ ਤੋਹੀ। ਇਸ ਤੁਕ ਦੇ ਭਾਵ ਅਰਥ ਨਾਲ ਪੰਜਵਾਂ ਭਾਵ ਅਰਥ ਇਉਂ ਬਣਦਾ, ਅੱਖੀਂ ਬਾਜੋਂ ਵੇਖਣਾ ਨਿਰਗੁਣ ਬ੍ਰਹਮ ਕਰਕੇ ਅੱਖਾਂ ਤੋਂ ਬਿਨਾਂ ਹੈ, ਸਰਗੁਣ ਮੂਰਤੀ ਕਰਕੇ ਅੱਖਾਂ ਨਾਲ ਵੇਖ ਰਿਹਾ ਹੈ, ਕਿਉਂਕਿ ਵਿਰਾਟ ਰੂਪ ਹੋਣ ਕਰਕੇ ਜਗਤ ਦੀਆਂ ਸਾਰੀਆਂ ਅੱਖਾਂ ਉਹ ਸਰਗੁਣ ਬ੍ਰਹਮ ਦੀਆਂ ਆਪਣੀਆਂ ਅੱਖਾਂ ਨੇ। ਇਹ ਸਾਰੀਆਂ ਦੁਨੀਆਂ ਦੀਆਂ ਜਿੰਨੀਆਂ ਅੱਖਾਂ ਸਾਰਿਆਂ ਵਿੱਚ ਆਪ ਦੀ ਉਹਦੀ ਜੋਤ ਹੈ। ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਹਰ ਬਿਨਾਵਰ ਨਾ ਦੇਖੋ ਕੋਈ, ਸਾਰਿਆਂ ਵਿੱਚ ਆਪ ਹੀ ਜੋਤ ਬਣ ਕੇ ਬੈਠਾ। ਵਿਣ ਕੰਨਾ ਸੁਣਨਾ ਨਿਰਗੁਣ ਬ੍ਰਹਮ ਹੋਣ ਕਰਕੇ ਕੰਨਾਂ ਤੋਂ ਬਿਨਾਂ ਹੈ, ਸਰਗੁਣ ਮੂਰਤੀ ਕਰਕੇ ਸੁਣਦਾ ਉਹ ਪਰਮਾਤਮਾ। ਪੈਰਾਂ ਬਾਜੋਂ ਚੱਲਣਾ ਨਿਰਗੁਣ ਬ੍ਰਹਮ ਹੋਣ ਕਰਕੇ ਪੈਰਾਂ ਤੋਂ ਬਿਨਾਂ ਹੀ ਹੈ, ਸਰਗੁਣ ਮੂਰਤੀ ਕਰਕੇ ਚੱਲਦਾ ਵੀ। ਜਦੋਂ ਸਰਗੁਣ ਰੂਪ ਧਾਰਿਆ, ਗੁਰੂ ਨਾਨਕ ਦੇਵ ਰੂਪ ਧਾਰਿਆ, ਦਸੇ ਸਰੂਪ ਧਾਰੇ ਤਾਂ ਚੱਲਿਆ ਵੀ ਪੈਰਾਂ ਨਾਲ, ਪਰ ਬਿਨਾਂ ਪੈਰਾਂ ਤੋਂ ਹੋਣ ਕਰਕੇ ਸਰਬ ਵਿਆਪਕ ਹੈ। ਕਿਤੇ ਜਾਂਦਾ ਆਉਂਦਾ ਥੋੜ੍ਹੀ ਹੈ, ਉਹ ਤਾਂ ਇੱਕ ਥਾਂ ਹੀ ਹੈ ਵਿਆਪਕ। ਵਿਣ ਹੱਥਾਂ ਕਰਨਾ ਨਿਰਗੁਣ ਬ੍ਰਹਮ ਹੋਣ ਕਰਕੇ ਹੱਥਾਂ ਤੋਂ ਬਿਨਾਂ, ਪਰ ਸਰਗੁਣ ਮੂਰਤੀ ਹੋਣ ਕਰਕੇ ਉਹ ਕਰਤੱਬ ਕਰਦਾ। ਜਿਵੇਂ ਮਹਾਰਾਜ ਨੇ ਆਪ ਸਾਰੇ ਕਰਤੱਬ ਕੀਤੇ ਦਸਾਂ ਸਰੂਪਾਂ ਨੇ। ਜੀਭੈ ਬਾਜੋਂ ਬੋਲਣਾ ਨਿਰਗੁਣ ਬ੍ਰਹਮ ਹੋਣ ਕਰਕੇ ਜੀਵ ਤੋਂ ਬਿਨਾਂ ਹੈ, ਪਰ ਸਰਗੁਣ ਮੂਰਤੀ ਕਰਕੇ ਉਹ ਬੋਲਦਾ ਹੈ। ਜੀਵਤ ਭਾਤ ਮਰ ਕੇ ਹੁਕਮ ਨੂੰ ਪਛਾਣੇ ਤਾਂ ਨਿਰਗੁਣ ਸਰਗੁਣ ਰੂਪ ਖਸਮ ਉਹਦੇ ਨਾਲ ਜੀਵ ਦਾ ਮਿਲਾਪ ਹੁੰਦਾ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਕਿਉਂ ਪੰਜ ਭਾਵ ਅਰਥ ਇਹਦੇ ਚ ਆਏ ਨੇ ਕੁੱਲ, ਪਰ ਇਹਦੇ ਕੁੱਲ ਭਾਵ ਅਰਥ ਜਿੰਨੇ ਨੇ ਉਹ ਆਪਾਂ ਸਾਰੇ ਹੀ ਵਿਚਾਰ ਲਵਾਂਗੇ ਨਾਲੇ ਨਾਲ ਹੀ, ਕਿ ਜਿਸ ਪ੍ਰਕਾਰ, ਕਿਉਂਕਿ ਪਿੱਛੋਂ ਚੱਲਦੀਆਂ ਆਉਂਦੀਆਂ ਚੀਜ਼ਾਂ ਜਿਹੜੀਆਂ, ਇਹ ਸਾਰੇ ਅਰਥ ਕੀਤੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ। ਵੈਸੇ ਪਹਿਲਾਂ ਨਹੀਂ ਸੀਗੇ, ਅਨੁਭਵੀ ਅਰਥ ਕੀਤੇ ਦਸਵੇਂ ਪਾਤਸ਼ਾਹ ਨੇ ਸੁਣਾਏ ਨੇ। ਸੋ ਇਸ ਤਰੀਕੇ ਨਾਲ ਮਹਾਂਪੁਰਖਾਂ ਨੇ ਇਹਦੇ 28 ਅਰਥ ਕੀਤੇ ਇੱਕੋ ਸ਼ਬਦ ਦੇ, ਪਰ 16 ਕੁ ਅਰਥ ਜਿੰਨੇ ਕੁ ਆਪਾਂ ਨੂੰ ਸਮਝ ਆ ਜਾਣਗੇ ਉੱਥੇ ਤੱਕ ਹੀ ਕਰਾਂਗੇ ਆਪਾਂ। 5 ਸ਼ਰਵਣ ਕੀਤੇ ਨੇ, ਬਾਕੀ 11 ਅਰਥ ਹਲੇ ਇਸੇ ਸ਼ਬਦ ਦੇ ਬਾਕੀ ਨੇ। ਸੋ ਕਿਸ ਪ੍ਰਕਾਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਨਾ ਕਰੀਏ ਨਾ ਹੀ ਕਰੀਏ ਉੱਥੇ ਕੀ ਖੜ ਸਕਦੇ ਹਾਂ, ਪਰ ਕਿਉਂਕਿ ਇਹ ਨਾ ਜਿੰਨਾ ਕੁ ਕਰੀਏ ਉਹ ਫਿਰ ਪਹਿਲੀ ਕਲਾਸ ਵਾਲਿਆਂ ਦੇ ਹੋ ਜਾਂਦੇ ਨੇ। ਕੁੱਲ 16 ਕਲਾਸਾਂ ਬਣਦੀਆਂ ਐਮ ਏ ਤੱਕ, ਅੱਗੇ ਵੀ ਚਲੀਆਂ ਜਾਂਦੀਆਂ, ਪੀ ਐਚ ਡੀ ਬਣ ਜਾਂਦੀ ਹੈ। ਇਹ ਅਸਲ 'ਚ ਉਹਨਾਂ ਦੀਆਂ ਅਵਸਥਾਵਾਂ ਦੇ ਸ਼ਬਦ ਨੇ, ਅਵਸਥਾ ਦੇ ਹਿਸਾਬ ਨਾਲ ਅੱਗੇ ਅੱਗੇ ਅਰਥ ਨਿਕਲਦੇ ਨੇ। ਬ੍ਰਹਮ ਗਿਆਨੀ ਹੋਣ ਕਰਕੇ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਬ੍ਰਹਮ ਦੇ ਅਨੁਭਵੀ ਅਰਥ ਕੀਤੇ ਸੀ ਸਾਰੇ ਅਵਸਥਾਵਾਂ ਦੇ ਹਿਸਾਬ ਨਾਲ। ਕੋਈ ਇਹ ਨਾ ਕਹੇ ਕਿ ਉੱਦਾਂ ਹੀ ਕਰਦੇ ਤੇ ਇਹ ਅਰਥ ਨਹੀਂ, ਇਹ ਸਾਰੇ ਗੁਰਬਾਣੀ ਦੇ ਨਾਲ ਨਾਲ ਪ੍ਰਮਾਣ ਵੀ ਦੇਵਾਂਗੇ ਇਹਦੇ 'ਚ।